ਦਾ ਰੰਗ ਚੜ ਗਏ ਉੱਥੇ ਜਿੱਤ ਗਏ, ਗਿਣ ਗਏ ਜਿੱਤ ਗਏ ਤੇਰੇ ਨਾਲ ਠੱਗ ਲਿਆ ਸੀ ਇੱਥੇ ਉੱਥੇ ਜਾ ਕੇ ਹਾਰ ਗਏ ਤੇ
ਸੱਜੇ ਗੁਰਬਣੀਆਂ ਵਜਾਉਂਦੇ ਹੈ
ਹਾਰ ਗਏ
ਭਾਈ ਉੱਥੇ ਧਰਮ ਰਾਜ ਹੈ ਉਹ ਕੀ ਕਰਦਾ ਸੱਚਿਆਂ ਦੇ ਨਾਮ ਲਿਖਦਾ
ਲਿਖ ਨਾਮ
ਦੂਸਰੀ ਪੌੜੀ ਛੱਡੀ ਮਹਾਰਾਜ ਇਹ ਵਾਰ ਲੀਲੀ ਪਤਾ ਕਿੱਥੇ ਅੱਜ ਦੀ ਬੈਠਕ ਭਾਵੇਂ ਲੇਟ ਹੋ ਜਾਏ ਪਰ ਮਹਾਰਾਜ ਦਾ ਗਿਆਨ ਚੱਲ ਰਿਹਾ ਗੁਰੂ ਨਾਨਕ ਦਾ ਮਰਦਾਨੇ ਦੇ ਨਾਲ ਬੈਠੇ ਨੇ ਕਿੱਥੇ ਚਲੇ ਗਏ ਨੇ ਜਿੱਥੇ ਮੁਲਤਾਨ ਦੇ ਲਾਗੇ ਬਾਬੇ ਫਰੀਦ ਪਾਕ ਪਟਨ ਜਿੱਥੇ ਕਿ ਬਾਬੇ ਫਰੀਦ ਦਾ ਡੇਰਾ ਜੰਗਲ ਚ ਬੈਠੇ ਆ ਮਰਦਾਨੇ ਦੇ ਨਾਲ ਆਪਣੇ ਅੱਲਾਹ ਨਾਲ ਜੁੜੇ ਪਏ ਆ ਸਾਹਿਬ ਦੇ ਨਾਲ ਉਧਰੋਂ ਜੋ ਫਰੀਦ ਸਾਨੀ ਸੀ ਕਿਉਂਕਿ ਫਰੀਦ ਜਿਹੜਾ ਅਸਲ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਕਈ ਸੌ ਸਾਲ ਪਹਿਲਾਂ ਹੋ ਚੁੱਕਾ ਹੈ ਗੁਰੂ ਨਾਨਕ ਲੇਕਿਨ ਉਹਦੀ ਗੱਦੀ ਤੇ ਜਿਹੜਾ ਫਰੀਦ ਸਾਨੀ ਸੀ ਉਹਦਾ ਇੱਕ ਚੇਲਾ ਜੰਗਲ ਚ ਲੱਕੜੀਆਂ ਚੁਗ ਰਿਹਾ ਲੱਕੜੀਆਂ ਚੁਗਦਾ ਚੁਗਦਾ ਕਹਿੰਦੇ ਕੰਨ ਚ ਮਹਾਰਾਜ ਜੀ ਤੇ ਮਰਦਾਨੇ ਦੇ ਇਹ ਸਲੋਕ ਪਿਆ ਆਪੇ ਪੱਟੀ ਚੱਲ ਪਿਆ ਰੱਬ ਤੇ ਦੂਜਾ ਰਸੂਲ ਮੁਹੰਮਦ ਸਾਹਿਬ ਸਾਡੇ ਸਿੱਖੀ ਚ ਗੁਰੂ ਗ੍ਰੰਥ ਸਾਹਿਬ ਲਿਖਣ ਲੱਗੇ ਸਭ ਤੋਂ ਪਹਿਲਾਂ ਏਕ ਆਲੰਕਾਰ ਸਵਾਏ ਰੱਬ ਤੋਂ ਹੋਰ ਕੋਈ ਦੂਜੀ ਚੀਜ਼ ਹੈ ਨਹੀਂ ਇੱਕੋ ਇੱਕੋ ਲੇਕਿਨ ਮੁਸਲਮਾਨਾਂ ਦੇ ਵਿੱਚ ਬੜੀ ਗੂੜੀ ਚੀਜ਼ ਹੈ ਇਹਨੂੰ ਕੋਈ ਵਿਰਲਾ ਅਭਿਆਸੀ ਜਨ ਸਮਝਦਾ ਜਾਂ ਖੋਜੀ ਜਾਣ ਉਹ ਇੱਕ ਰੱਬ ਨੂੰ ਮੰਨਦੇ ਇੱਕ ਰਸੂਲ ਨੂੰ ਮੰਨਦੇ ਮਹਾਰਾਜ ਨੇ ਉੱਥੇ ਸਲੋਕ ਲਾਇਆ ਆਪੇ ਪੱਟੀ ਕਲਮਿਆ ਉੱਪਰ ਲੇਖ ਵਿੱਚੋਂ ਦੂਜਾ ਸਾਹਿਬ ਸਿਮਰੀ ਗਏ ਜੋ ਜੰਮੇ ਤੇ ਮਰ ਜਾਏ ਮਤ ਦੂਜਾ ਤੇ ਇੱਕੋ ਹੀ ਹੈ ਸਭ ਕੁਛ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਪੱਟੀ ਵੀ ਉਹ ਉੱਤੇ ਲਿਖਣ ਵਾਲਾ ਵੀ ਉਹ ਉੱਤੇ ਲਿਖਿਆ ਹੋਇਆ ਜਿਹੜਾ ਉਹ ਵੀ ਹੋਵੇ ਇੱਕੋ ਹੀ ਹੈ ਸਭ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਹਿਜਿਓ ਜਿਸ ਵੇਲੇ ਸਲੋਕ ਸੁਣਿਆ ਉੱਥੇ ਲੱਕੜੀਆਂ ਤੇ ਉੱਥੇ ਛੱਡ ਗਿਆ ਤੇ ਦੌੜਾ ਦੌੜਾ ਜਾ ਕੇ ਆਪਣੇ ਪੀਰ ਕੋਲ ਗਿਆ ਜਿਹੜਾ ਫਿਰ ਨੂੰ ਪੀਰ ਸਾਹਿਬ ਇੱਕ ਹਿੰਦੂ ਫਕੀਰ ਆ ਉਹ ਗੁਰੂ ਨਾਨਕ ਇੰਨੇ ਪੜ੍ਹਦੇ ਸੀ ਹੋਏ ਉਸ ਵੇਲੇ ਹਿੰਦੂਇਜ਼ਮ ਚ ਦੇਵਤਿਆਂ ਦਾ ਕਈ ਕਰੋੜਾਂ ਦਾ ਬੜਾ ਸੀ ਸਾਰੇ ਏਕ ਨੂੰ ਤੇ ਮੰਨਦੇ ਹੀ ਨੀ ਇਹ ਕਈ ਦੇਵਤਿਆਂ ਨੂੰ ਮੰਨਦੇ ਜੇ ਉੱਥੇ ਹਾਥੀ ਦੀ ਸੁਣ ਲੈ ਥੱਲੇ ਜਿਸਮ ਇਨਸਾਨ ਦਾ ਥੱਲੇ ਧੋਤੀ ਪਵਾਈ ਤੇ ਚੂਹੇ ਤੇ ਬਿਠਾ ਲਿਆ ਜੀ ਇਹ ਗਣੇਸ਼ ਹੈ ਹੋਰ ਕਈ ਕਿਸਮ ਦੇ ਦੇਵਤੇ ਹੈ ਮੈਂ ਇਹ ਕਹਿਣਾ ਨੀ ਚਾਹੁੰਦਾ ਉਹ ਐਡਾ ਵੱਡਾ ਹੁੰਦਾ ਤੇ ਚੂਹੇ ਤੇ ਬਿਠਾ ਦਿੱਤਾ ਚਲੋ ਉਹਨੂੰ ਬਿਚਾਰੇ ਨੂੰ ਉੱਦਾਂ ਕੋਈ ਮੂੰਡਾ ਮਾੜਾ ਦੇ ਦਿਓ ਬਿਠਾ ਦਿਓ ਕਹਿੰਦਾ ਇਹ ਗਣੇਸ਼ ਮਹਾਰਾਜ ਜੋ ਫਿਰ ਉਹ ਬੜੇ ਬੜੇ ਦੇਵਤੇ ਆ ਕਿਤੇ ਟਾਈਮ ਹੋਇਆ ਫਿਰ ਆਪਾਂ ਬਾਣੀ ਰਾਹੀਂ ਗੱਲਾਂ ਕਰਨ ਉਹ ਕਹਿੰਦੀ ਜੀ ਇਹ ਹਿੰਦੂ ਕਿੱਥੋਂ ਆ ਗਿਆ ਕੋਈ ਨੀ ਕਿ ਇੱਕ ਦੀ ਗੱਲ ਕਹਿ ਰਹੇ ਉਹ ਜਿਹੜਾ ਫਕੀਰ ਸਾਨੀ ਸੀ ਨਾ ਉਹ ਕਹਿੰਦਾ ਕੋਈ ਹਿਫਤ ਕੀਤਾ ਉਹ ਤੂੰ ਜੋ ਉਹ ਫਕੀਰ ਜੋ ਗਾ ਰਹੇ ਸੀ ਤੂੰ ਕੋਈ ਯਾਦ ਕੀਤਾ ਕਹਿੰਦਾ ਹਾਂ ਫਕੀਰ ਸਾਹਿਬ ਮੈਂ ਯਾਦ ਕਰ ਰਿਹਾ ਕਹਿੰਦਾ ਕੀ ਮੈਂ ਨਹੀਂ ਮਿਸਰਿਆ ਮੈਂ ਠਹਿਰ ਜਾ ਮੈਂ ਗੱਦੀ ਤੋਂ ਉੱਤਰ ਪਾਉਂਦਾ ਦੇਖੋ ਜਿਹੜੇ ਪਿਛਲੇ ਐਸੇ ਆਲਾ ਰੱਬ ਦੇ ਪਿਆਰੇ ਸੀ ਬਾਬੇ
ਕਹਿੰਦੇ ਮੈਨੂੰ ਗੱਡੀ ਤੁਰ ਕੇ ਲੈ ਦਿਓ, ਮੈਨੂੰ ਰੱਬ ਦੇ ਪਿਆਰ ਦੀ ਗੱਲ ਮੈਂ ਬੈਠ ਕੇ ਸੁਣਨਾ। ਕਹਿੰਦੇ ਹੁਣ ਸੁਣਾ ਕੀ ਕਹਿੰਦਾ, ਕਹਿੰਦੇ ਕਿ ਉਹ ਪੜ੍ਹ ਰਹੇ ਸੀ ਆਪੇ ਪੱਟੀ ਕਲਮੇ ਆਪ ਉੱਪਰ ਲੇਖ ਵੀ ਤੂੰ ਦੂਜਾ ਕਾ ਕਰੀਏ ਕਾਹੇ ਕੋ ਨਾਨਕਾ ਦੂਜਾ ਕਾਹੇ ਕੋ, ਭਾਈ ਦੂਜਾ ਹੈ ਹੀ ਨੀ ਦੁਨੀਆਂ ਚ ਆਪੇ ਪੱਟੀ। ਕਹਿੰਦਾ ਉਹ ਚੱਲ ਮੈਨੂੰ ਉਹਦੇ ਕੋਲ ਲੈ ਜਾ। ਕਹਿੰਦੇ ਆਪਣੇ ਪੀਰ ਨੂੰ ਉਹਦੇ ਕੋਲ ਲੈ ਤੇ ਜਾਂਦੇ ਜਾ ਕੇ ਜਿਸ ਵੇਲੇ ਦਸਤ ਬੋਸਾ ਕੀਤੀ ਉਹਦੇ ਰਾਹ ਤੇ ਗੁਰੂ ਨਾਨਕ ਨਾਲ, ਕਹਿੰਦੇ ਇੱਕ ਵਾਰੀ ਫੇਰ ਸੁਣਾ ਮੌਲਾ ਦੇ ਪਿਆਰੇ ਜੀ। ਉਹਨੇ ਜਿਸ ਵੇਲੇ ਗੁਰੂ ਨਾਨਕ ਨਾਲ ਫੇਰ ਪੜਿਆ ਹੈ ਚੱਕ, ਉਹ ਕਹਿੰਦੇ ਆ ਫਕੀਰ ਵਜਤ ਕਰਨ ਲੱਗ ਪਿਆ ਪਸਤਾਨਾ ਜਾ ਕੇ। ਕਹਿੰਦਾ ਕਹਿੰਦੇ ਬਾਕੀ ਸਾਡੇ ਕਿਤੇ ਦੋ ਚੀਜ਼ਾਂ ਕਿਹੜੀਆਂ, ਇੱਕ ਮਹਾਂ ਇੱਕ ਰੱਬ ਤੇ ਇੱਕ ਰਸੂਲ। ਕਹਿੰਦੇ ਨਹੀਂ ਸਭ ਕੁਛ ਉਹ ਹੀ ਆ। ਉਹ ਕਹਿੰਦੇ ਅੱਛਾ ਫਿਰ ਤੁਸੀਂ ਉਸ ਰੱਬ ਦੀ ਮੈਨੂੰ ਵਾਰ ਸੁਣਾ। ਉਹਨੇ ਦਿਨੀ ਵਾਰ ਲਾਉਣ ਦਾ ਬੜਾ ਰਿਵਾਜ਼ ਸੀ ਪੰਜਾਬ ਨੂੰ। ਕਹਿੰਦੇ ਫਿਰ ਮੌਲਾ ਦੇ ਪਿਆਰੇ ਰੱਬ ਦੀ ਅੱਜ ਇੱਕ ਵਾਰ ਗਾ ਦੇ। ਉਸ ਵੇਲੇ ਆ ਮਹਾਰਾਜ ਨਾ ਵਾਰ ਗਾਈ ਆ ਸਾਰਾ। ਉਸ ਵੇਲੇ ਫਿਰ ਪਹਿਲੀ ਪੌੜੀ ਚੱਕੀ, ਉਹ ਕਹਿੰਦੇ ਜੇ ਰੱਬ ਦੂਜਾ ਨਹੀਂ ਤੇ ਕੌਣ ਹੈ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰਗ ਕਹਿੰਦੇ ਜਿਹੜੇ ਆਪਣਾ ਆਪ ਹੀ ਬਣ ਗਿਆ। ਬੜੀਆਂ ਸੂਰੀਆਂ ਵੀ ਇਹ ਦੁਨੀਆਂ ਕਿੱਦਾਂ ਬਣੀ ਜਾਂ ਸਾਰਾ ਰੱਬ ਕੀ ਚੀਜ਼ ਆ ਸਾਰਾ ਮਹਾਰਾਜ ਨੇ ਸਹਿਬੰਗ ਚ ਸਭ ਕੁਝ ਫੇਰ ਕਰਤਾ। ਉਹ ਕਹਿੰਦਾ ਉਹਦਾ ਡਿਜ਼ਾਇਨ ਕਰਨ ਵਾਲਾ ਕੋਈ ਨੀ, ਉਹ ਬਾਬਾ ਉਹ ਆਪਣੇ ਆਪ ਹੀ ਡਿਜ਼ਾਇਨ ਹੋਏ ਆ, ਉਹ ਆਪ ਹੀ ਬਣੇ ਆ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਰਚਨਾ ਕੀਤੀ ਹੈ ਨਾ। ਫਿਰ ਦੁਬੈਤ ਕੀ ਆ, ਉਹ ਦੂਈ ਕੁਦਰਤ ਸਾਜੀਏ ਤਾਰਾ ਫਿਰ ਮਿੱਠੋ ਜਾਓ। ਫਿਰ ਉਹਨੇ ਚਾਹ ਨਾ ਦੇਖ ਰਿਹਾ ਜਿਹੜੀ ਕੁਦਰਤ ਬਣਾਈ, ਇਸ ਕਰਕੇ ਉਹ ਕਹਿੰਦੇ ਆਹਾ ਆਹਾ। ਫਿਰ ਉਹਨੇ ਪਹਿਲੀ ਪੌੜੀ ਲਾਈ ਮਹਾਰਾਜ ਨੇ ਫਕੀਰ ਹਾਰਿਆ। ਕਹਿੰਦੇ ਅੱਲਾ ਦੇ ਪਿਆਰੇ ਪੂਰੀ ਵਾਰ ਸੁਣਾ ਦੇ, ਜਿਹੜੇ ਆ ਸਾਰੀਆਂ ਪੌੜੀਆਂ ਉੱਥੇ ਲਾਈਆਂ ਪਰ ਇੱਕ ਸ਼ਰਤ ਤੇ। ਕਹਿਣ ਲੱਗੇ ਮੈਨੂੰ ਵੀ ਬਾਬੇ ਫਰੀਦ ਦੀ ਬਾਣੀ ਲਿਆ ਦਿਓ, ਫਿਰ ਜਿੰਨੀ ਹੈਗੀ ਸਾਡੇ। ਉਹ ਮਹਾਰਾਜ ਨੇ ਫਿਰ ਸਾਰੀ ਬਾਣੀ ਉਸ ਵੇਲੇ ਉਹਨਾਂ ਕੋਲ ਇਕੱਠੀ ਕੀਤੀ। ਉਹ ਸ਼ਬਦ ਹੈ ਜਪ ਤਪ ਕਾ ਬੰਦ ਵੇੜਲਾ, ਜਾਂ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਕਦੇ ਉਹ ਬਾਣੀ ਸਾਹਮਣੇ ਸੀ ਤੇ ਸ਼ਬਦ ਲਾਇਆ ਜਪ ਤਪ ਕਾ ਬੰਦ ਵੇੜਲਾ ਜਿਤ ਲੰਘੇ ਵਹੇਲਾ। ਉਹ ਬਾਣੀ ਜਿੱਥੇ ਜਿੱਥੇ ਅਧੂਰੀ ਸੀ, ਮਹਾਰਾਜ ਨੇ ਉਹ ਬਾਣੀ ਅੱਗੇ ਲਾ ਕੇ ਉਹਦੀ ਪੋਥੀ ਦੀ ਗਾਂਹ ਤੋਂ ਗਾਂਹ ਸਿਰ ਕਰੂ ਦੇਖ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆ। ਇਸ ਕਰਕੇ ਵਾਰ ਜਿਹੜੀ ਲੱਗੀ ਉੱਥੇ ਲਾਈ। ਆਹ ਪੌੜੀਆਂ ਜਿਹੜੀਆਂ ਸੀ ਫਿਰ ਸੱਚ ਦੀਆਂ ਕਹੀਆਂ ਜਿਸ ਵੇਲੇ ਤੇ ਉਹ ਜਿਹੜੇ ਮੁਸਲਮਾਨ, ਕਿਉਂਕਿ ਇਹਦੇ ਵਿੱਚ ਦੋਜ਼ਖ ਚੱਲਦੇ ਆ, ਮੁਸਲਮਾਨੀ ਲਫ਼ਜ਼ ਆ ਰਹੇ ਨੇ ਪੌੜੀਆਂ ਜਿਹੜੀ ਗਵਾਹੀ ਭਰਦੇ ਆ। ਵਿਲਾਇਤ ਵਾਲੀ ਜਨਮ ਸਾਖੀ ਜਿਹੜੀ ਅਸਲ ਸੀ ਪੁਰਾਤਨ, ਉਹਦੇ ਵਿੱਚ ਇਹ ਚੀਜ਼ ਲਿਖੀ ਹੈ। ਜਿਹੜੇ ਅੰਗਰੇਜ਼ ਲੋਕ ਕਦਰਦਾਨ ਸੀ ਉਹ ਲੈ ਗਏ, ਉਹਦੀਆਂ ਕਾਪੀਆਂ ਬਾਕੀ ਇੱਥੇ ਹੈਗੀਆਂ। ਲੇਕਿਨ ਉਹਦੇ ਕਿ ਬੜੀ ਖਾਸ ਚੀਜ਼ ਲਿਖੀ ਹੈ ਜਿਹੜੀ ਕਿ ਪੌੜੀਆਂ ਨੇ ਟੈਲੀ ਕਰਦੀ ਵੀ ਇਹਦੇ ਵਿੱਚ ਇੰਨੇ ਮੁਸਲਮਾਨੀ ਲਫ਼ਜ਼ ਕਿਉਂ ਹੈ, ਕਿਉਂਕਿ ਅਸੀਂ ਜਿਹੜੀ ਪਹਿਲੀ ਪੌੜੀ ਲਾਈ ਹੈ ਉਹ 'ਚ ਮੂੰਹ ਕਾਲੇ ਨਰਕ ਨਹੀਂ ਲਿਖੇ, ਦੋਜ਼ਖ ਚੱਲ ਰਿਹਾ। ਇਹਦਾ ਸਾਰਾ ਪਤਲ ਮੁੰਦਾ ਮਹਾਰਾਜ ਨੇ ਜਿਹੜੀ ਵਾਰ ਸੀ ਨਾ ਉਸੇ ਉਹਦੇ ਸਾਹਮਣੇ ਲਾਈ। ਇਹ ਪੌੜੀਆਂ ਐਡੀਆਂ ਵੱਡੀਆਂ ਸੀ, ਇਹਨਾਂ ਦੇ ਨਾਲ ਫਿਰ ਸਲੋਕ ਲਾਏ ਤੇ ਮਹੱਲੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਵੀ ਵਾਰ ਸਲੋਕਾਂ ਨਾਲ ਸਲੋਕ ਭੀ ਲਿਖੇ ਮਹੱਲੇ ਪਹਿਲੇ। ਮੈਂ ਵੀ ਥੋੜੇ ਜਿਹੇ ਸਲੋਕ ਵਿੱਚ ਮਜ਼ਬੂਤ ਨਾਲ ਲੜਦੇ ਲੜਦੇ ਮੈਂ ਇਹਦੇ ਨਾਲ ਲਾ ਰਿਹਾ। ਬਾਕੀ ਇਹ ਵਾਰ ਹੈ, ਬਾਕੀ ਸਾਰੀਆਂ ਵਾਰਾਂ ਦਾ ਨਾਂ ਕਾਂਹੜੇ ਦੀ ਵਾਰ, ਬਸੰਤ ਦੀ ਵਾਰ, ਕੋਈ ਵਾਰ ਇਸ ਵਾਰ ਦਾ ਨਾਂ ਹੀ ਆਈ ਨਹੀਂ, ਇਹਦਾ ਨਾਂ ਹੀ ਸਿਰਫ ਵਾਰ। ਤੇ ਅਸੀਂ ਹੁਣ ਰੱਖ ਰਹੇ ਹਾਂ ਆਸਾ ਦੀ ਵਾਰ ਜੀ ਬਲਾਂ, ਲੇਕਿਨ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਲਿਖਿਆ ਵਾਰ ਸਲੋਕਾਂ ਨਾਲ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਤੇ ਲਿਖੇ ਕਿਹੜੀ ਧੁਨੀ ਚ ਟੁੰਡੇ ਆ, ਰਾਜੇ ਦੀ ਧੁਨੀ। ਉਹ ਟੁੰਡਾ ਰਾਜਾ ਸੀ, ਉਹਦੀ ਧੁਨੀ ਪਿੰਡਾਂ ਚ ਗਾਉਂਦੇ ਹੋਣੇ। ਉਹ ਟੁੰਡਾ ਰਾਜਾ ਸੀ, ਟੁੰਡੇ ਆ ਸਰਾਜੇ ਕੀ ਧੁਨੀ, ਉਹਦੇ ਉੱਤੇ ਮਹਾਰਾਜ ਨਾ ਫਿਰੇ ਚਾੜੀ। ਤੇ ਉਹਦੀਆਂ ਜਿਹੜੀਆਂ ਪਹਿਲਾਂ ਪੌੜੀਆਂ ਹੁੰਦੀਆਂ ਲੈਣੇ ਨਾ ਥੋੜੇ ਜਿਹੇ ਸਲੋਕ ਚਾੜੇ ਇਹਦੇ, ਜਾਂ ਗੁਰੂ ਨਾਨਕ ਨਾਲ ਆਪ ਚਾੜੇ। ਲੇਕਿਨ ਜਿਹੜੇ ਬਹੁਤੇ ਇੱਕ ਦੋ ਸਲੋਕ ਹੋਰ ਸੀ ਉਹ ਸਲੋਕ ਭੀ ਲਿਖੇ ਮਹੱਲੇ ਪਹਿਲੇ ਸੀ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੈਂ ਥੋੜੇ ਜਿਹੇ ਸਲੋਕ ਹੋਰ ਵਿੱਚ ਲੈ ਗਏ। ਇਸ ਕਰਕੇ ਪਹਿਲੀ ਜਿਹੜੀ ਪੌੜੀ ਸੀ ਉਹ ਲਾ ਕੇ ਮਾਰ ਜਾਣਾ, ਫਿਰ ਅਗਲੀ ਪੌੜੀ ਛੱਡੀ ਸੱਚ ਦੀ।
ਆਪੀ ਨੇ ਆਪੀ ਨੇ
ਪੰਜਾਬੀ ਕਹਿੰਦੇ ਉਹ ਮਰ ਗਿਆ ਯਾਰ, ਜਿਹੜਾ ਭਾਵ ਚਲੇ ਗਿਆ ਇਹ ਹੈ
ਭੁਗਾਇਆ। ਪਹਿਲਾਂ ਜੀਵ ਬਣਾਏ ਪਿੱਛੇ ਪੌੜੀ ਆਈ, ਤੂੰ ਉਹਨਾਂ ਨੂੰ ਫਿਰ ਜੀਵ ਆਤਮਾ ਨੂੰ ਕੀ ਕੀਤਾ? ਆਪੇ ਉਹਨਾਂ ਨੂੰ ਭੁਗਾਇਆ ਸਭ ਕੁਛ
ਆਪੀ।
ਮੜ ਕਹਿੰਦੇ ਮੜੇ ਨੂੰ, ਤੂੰ ਆਪੇ ਫਿਰ ਇਹਦੀ ਮਿੱਟੀ ਦੀ ਮੜੀ ਬਣਾ ਦਿੱਤੀ। ਉਹ ਸਰੀਰ ਜਿਹੜਾ ਸੀ ਨਾ ਉਹ ਮਿੱਟੀ ਦਾ ਮੜਾ ਬਣਾ ਤਾ, ਭਾਗ ਮੜ ਕਰ ਦਿੱਤੇ ਆ।
ਓਏ ਭਾਗ ਮੜ ਭਾਗ ਜਿਹੜਾ ਬਿਜਲਾ ਭੌਣ ਸੀ ਜੀਵ ਆਤਮਾ ਹੰਸ, ਤੂੰ ਉਹ ਸਿੱਧਾ ਕੱਢ ਕੇ ਲੈ ਗਿਆ, ਬਾਕੀ ਆ ਮਿੱਟੀ ਦੀ ਢੇਰੀ ਪਿੱਛੇ ਦਾ ਭਾਗ ਮੜ ਭਾਗਾਂ ਦੀ ਮੜੀ ਬਣਾ ਦਿੱਤੀ।
ਹੋਏ ਭਾਗ ਮੜ
ਬੜੇ ਬਾਹਰ ਝੰਡੇ ਲੱਗੇ, ਜਿੱਦਾਂ ਪ੍ਰਾਈਮ ਮਿਨਿਸਟਰ ਜਾਂ ਬੜਿਆਂ ਦੇ ਆਲੇ ਦੁਆਲੇ ਝੰਡੇ ਲੱਗੇ ਹੁੰਦੇ, ਉਹ ਦੁਨੀ ਚੰਦ ਦੇ ਧੌਲਾਂ ਧੌਲ ਦੇ ਬਾਹਰ ਬੜ ਬੜੀਆਂ ਧੌਲਾਂ ਲਹਿਰ ਰਹੀਆਂ ਸੀ। ਕਹਿੰਦੇ ਉਹ ਭਾਈ ਇਹ ਕਰੋੜਪਤੀ ਹੈ ਦੁਨੀ ਚੰਦ। ਪਹਿਲੀ ਧਰਮਸ਼ਾਲ ਜਿਹੜੀ ਗੁਰੂ ਨਾਨਕ ਨਾਲ ਲਾਹੌਰ ਚ ਬਣਾਈ, ਜਿਹੜੀਆਂ ਹਾਲੇ ਵੀ ਨਿੱਕੀ ਰਿਕਤਾਂ ਦੇ ਨਿਸ਼ਾਨ ਨੇ ਲਾਹੌਰ ਚ, ਮੈਂ ਆਪ ਦਰਸ਼ਨ ਕੀਤੇ ਕਿਉਂਕਿ ਮੈਂ BSC ਤੱਕ ਉੱਥੇ ਲਾਹੌਰ ਹੀ ਪੜਿਆ। ਉਹ ਧਰਮਸ਼ਾਲ ਦੁਨੀ ਚੰਦ ਦੀ ਹਾਲੇ ਤੱਕ ਹੈ। ਉਹ ਕਹਿੰਦੇ ਬਹੁਤ ਵੱਡਾ ਅਮੀਰ ਆਦਮੀ ਸੀ, ਐਡਾ ਮਹਲਦਾ ਸੀ, ਬਾਹਰ ਬੜੇ ਝੰਡੇ ਚੱਲ ਰਹੇ, ਝੰਡੇ ਝੂਲ ਰਹੇ। ਕਹਿੰਦੇ ਮਹਾਰਾਜ ਜੀ ਇਹਦੇ ਠਹਿਰਨਾ ਚਾਹੀਦਾ। ਉਹ ਕਹਿੰਦੇ ਇਹਦੇ ਕੀ ਠਹਿਰਨਾ, ਬਹੁਤ ਮਾਲਦਾਰ ਬੰਦਾ ਵਾ। ਕਹਿੰਦੇ ਇਹ ਤੇ ਭੀੜ ਵੜੀ ਆ। ਕਹਿੰਦੇ ਅਸੀਂ ਆਪਣੇ ਬਾਪ ਦਾ ਸ਼ਰਾਧ ਕਰ ਰਹੇ ਹਾਂ। ਅੱਛਾ ਜੀ, ਸ਼ਰਾਧ ਕਰ ਰਿਹਾ, ਮਹਾਰਾਜ ਵੀ ਚਲੇ ਗਏ। ਉਹ ਕਹਿੰਦੇ ਤੁਸੀਂ ਵੀ ਭੋਜਨ ਛਕੋ ਜੀ। ਉਹ ਕਹਿੰਦੇ ਨਹੀਂ ਭਾਈ, ਤੇਰਾ ਪਿਓ ਤੇ ਭੁੱਖਾ ਬੈਠਾ ਤੇ ਤੂੰ ਇਹਨਾਂ ਨੂੰ ਬਾਹਮਣਾਂ ਨੂੰ ਖਿਲਾਈ ਜਾਣ ਦੇ। ਕਹਿੰਦੇ ਜੀ ਕਿਉਂ, ਮੈਂ ਬਾਹਮਣਾਂ ਨਾਲ ਸਾਰਾ ਤਾਂ ਇਹਨਾਂ ਨੂੰ ਫੜਾਇਆ, ਮੇਰੇ ਪਿੱਤਰਾਂ ਨੂੰ ਮਿਲਣਾ। ਕਹਿੰਦਾ ਉਹ ਤੇ ਉਹ ਬਘਿਆੜ ਦੀ ਜੂਨ ਫਲਾਨੀ ਝਾੜੀ ਚ ਬੈਠਾ ਤੇ ਕਰਨੀ ਹੈ, ਅਸੀਂ ਇਹਦੇ ਧੌਣਾ ਨੀ, ਨਿਕਲੀ ਚੀਜ਼ ਨੁਕਤੇ ਲਾਉਣਾ ਹੈ। ਉਹ ਕਹਿੰਦੇ ਬਘਿਆੜ ਦੀ ਜੂਨ ਚ ਬੈਠਾ ਤੇ ਭੁੱਖਾ, ਕਹਿੰਦੇ ਜੀ ਕੀ ਕਰਾਂ, ਵਿਠਾਲ ਭਰ ਕੇ ਲਿਜਾ ਕੇ ਦੇਖ ਲੈ, ਤੇਰਾ ਪਿਓ ਤੇ ਭੁੱਖਾ ਤੇ ਤੂੰ ਇਹਨਾਂ ਬਾਹਮਣਾਂ ਨੂੰ ਖਿਲਾ ਰਿਹਾ। ਉਹ ਕਹਿੰਦੇ ਜੀ ਉਹਨੂੰ ਨੀ ਲੱਗਦਾ। ਕਿਉਂ? ਕਹਿੰਦੇ ਨਹੀਂ, ਗੁਰਦੁਆਰਿਆਂ ਦੇ ਵਿੱਚ ਜਾ ਕੇ ਮੈਂ ਐਨੇ ਐਨੇ ਰੁਪਏ ਚੜਾਏ, ਸੰਘੇ ਮਰਮਰ ਲਵਾਇਆ, ਫਲਾਨਾ ਗੁਰਦੁਆਰਾ ਬਣਾਇਆ। ਕਹਿੰਦਾ ਤੂੰ ਬਣਾਉਂਦਾ ਕਿੱਥੋਂ ਰਿਹਾ? ਟੈਕਸ ਦੀ ਚੋਰੀ ਕੀਤੀ ਜਾਂ ਜਾਲੀ ਟਾਇਰ ਬਣਾ ਕੇ ਜਾਂ ਟਾਇਰਾਂ ਦੀ ਇੰਨੀ ਖੱਟੀ ਕਰਕੇ ਤੂੰ ਰਕਾਬਗੰਜ ਗੁਰਦੁਆਰਾ ਬਣਾਉਂਦਾ ਰਿਹਾ? ਫਿਰ ਤੂੰ ਦੱਸ ਕਿੱਥੋਂ ਬਣਾਇਆ ਸੀ? ਕਿਉਂਕਿ ਪਾਪਾ ਬਾਜੂ ਹੋਏ ਨਾ, ਹੋਇਆ ਸਾਥ ਨਾ ਬਾਈ ਅਨਆਥੋਰਾਈਜ਼ ਮੀਲ ਜਾਂ ਬਾਕੀ ਅਨਆਫੀਸ਼ੀਅਲ, ਤੂੰ ਬਗੈਰ ਇਹ ਚੀਜ਼ ਇਕੱਠੀ ਹੋ ਹੀ ਨਹੀਂ ਸਕਦੀ, ਪਾਪਾ ਬਾਜੂ ਹੋਏ ਨਾ। ਮਾਰੇ ਜੀ ਬਾਣੀ ਇਹ ਝੂਠ ਨਹੀਂ ਹੋ ਸਕਦੀ, ਤੂੰ ਇੰਨੀ ਦੌਲਤ ਕਿੱਥੋਂ ਕੱਢੀ ਕੀਤੀ ਜੀ? ਕਹਿੰਦੀ ਮੈਂ ਅੱਜ ਆਪਣੇ ਪਿੱਤਰਾਂ ਨੂੰ ਜਾ ਕੇ ਲਿਜਾ, ਤੇਰੇ ਪਿੱਤਰਾਂ ਨੂੰ ਚੋਰਾਂ ਦੀ ਜੋਨ ਚ ਪਾਤਾ ਰੱਬ ਨੇ। ਜੇ ਮੁਹਾਕਾ, ਮੁਹਾਕਾ ਕਹਿੰਦੇ ਡਾਕੂ ਨੂੰ ਲੁੱਟਣ ਵਾਲੇ ਨੂੰ, ਜੇ ਮੁਹਾਕਾ ਘਰ ਮੋਹੇ ਘਰ ਮੋਹੇ ਪਿੱਤਰੀ ਨੇ, ਕਹਿੰਦੇ ਲੁੱਟਮਾਰ ਦਾ ਮਾਲ ਲਿਆ ਕੇ ਗੁਰਦੁਆਰੇ ਚੜਾ ਰਹੇ ਤੇ ਫਿਰ ਕਹਿੰਦੇ ਮੇਰੇ ਬਾਪਾ ਨੂੰ ਜਾਂ ਪਿਛਲੇ ਜਿਹੜੇ ਪਿੱਤਰਾਂ ਨੂੰ ਉਹਨਾਂ ਦੇ ਮਾਲੀ ਮੈਂ ਟਿਕਟ ਲਵਾ ਦਾਂਗੀ, ਫਲਾਨਾ ਗੁਰਦੁਆਰੇ ਦਾ ਕਮਰਾ ਮੈਂ ਆਪਣੇ ਬਾਪ ਦੇ ਨਾਂ ਤੇ ਬਣਾ ਰਿਹਾ। ਉਹ ਕਹਿੰਦੇ ਉਹਦੀ ਚੋਰਾਂ ਦੀ ਜੂਨ ਚ ਪਾ ਦਿੱਤੇ। ਆਸਾ ਦੀ ਬਾਤ ਚ ਲਿਖਿਆ ਗੁਰੂ ਨਾਨਕ ਨਾ, ਜੇ ਮੁਹਾਕਾ ਘਰ ਮੋਹੇ ਪਿੱਤਰੀ ਦੇ ਅੱਗੇ ਵਰਤ ਸਜਾਣੀ। ਕਹਿੰਦੀ ਕਿਉਂ ਜੀ, ਕੀ ਹੋਇਆ? ਉਹ ਕਹਿੰਦੀ ਜਿਹੜਾ ਤੂੰ ਦਾਨ ਪੁੰਨ ਦਿੱਤਾ ਸੀ ਨਾ, ਉਹ ਅੱਗੇ ਜਾ ਕੇ ਪਛਾਣਿਆ ਗਿਆ, ਉਹ ਬਲੈਕ ਦਾ ਮਾਲ ਉੱਕੜ ਗਿਆ ਉਸ ਕਰਮਾ। ਉਹ ਕਹਿੰਦੀ ਇਹਦੀ ਚੋਰ ਦੀ ਇਹਨੇ ਤੇ ਹੱਥ ਦੀ ਖਾਧੀ, ਦੱਸ ਨਾ ਉਹਦੀ ਕਿਰਤ ਹੈਗੀ ਸੀ, ਇਹਨੇ ਤੇ ਪਸੀਨੇ ਗਾੜੀ ਦੇ ਵਿੱਚ ਆਪਣੇ ਬਾਪ ਨੂੰ ਬਚਾਇਆ ਜੀ। ਕਹਿੰਦੀ ਕਿੱਥੋਂ ਲਿਆਂਦਾ ਇਹਨੇ? ਕਹਿੰਦੀ ਜੀ ਇਹ ਸਾਰਾ ਚੋਰੀ ਦਾ ਮਾਲ, ਟੈਕਸ ਦਾ ਉਹ ਸਾਰਾ ਉਹ ਦਰਾਂ ਦਾ ਜਿੰਨੇ ਵੀ ਅਨਫੇਅਰ ਮੀਨਸ ਦੇ ਨਾਲ ਇਹਨੇ ਇਕੱਠਾ ਕੀਤਾ ਸੀ ਨਾ ਜੀ, ਉਹ ਹੈ। ਮਤਲਬ ਉਸ ਵੇਲੇ ਫਲਾਸਫੀ ਹੋਰ, ਪਰ ਅੱਜ ਕੱਲ੍ਹ ਲੇਟੈਸਟ ਜ਼ਬਾਨ ਉੱਥੇ ਚੱਲਦੀ। ਉਹ ਕਹਿੰਦੇ ਇਹਦੀ ਅਨਫੇਅਰ ਮੀਨਸ ਨਾਲ ਇਹਨੇ ਇਕੱਠਾ ਕੀਤਾ। ਕਹਿੰਦੇ ਅੱਛਾ, ਫਿਰ ਇਹਨੂੰ ਇਹਦੇ ਪਿਓ ਵਾਲੇ ਚੋਰਾਂ ਦੀ ਚੋਰ ਚ ਪਾ ਦਿਓ ਤਾਂ ਕਿ ਜਾ ਕੇ ਚੋਰੀ ਕਰਦੇ ਰਹਿਣ। ਤਾਂ ਮਹਾਰਾਜ ਕਹਿੰਦੇ ਇਹੋ ਜਿਹੇ ਦਲਾਲ ਦੇ ਹੱਥ ਕਿਉਂ ਨੀ ਵੱਢ ਸਕਦੇ, ਇਹੋ ਜਿਹੇ ਬ੍ਰਾਹਮਣ ਦੇ ਜਿਹਨੇ ਇਹ ਸਿੱਖਿਆ ਸੀ ਕਿ ਵੱਢੀ ਹੱਥ ਦਲਾਲ ਕੇ ਕੁਛ ਵੀ ਇਹ ਕਰੇ। ਮੈਨੂੰ ਇਹ ਗਾਈਡੈਂਸ ਦਿੰਦੇ ਆ ਰਿਲੀਜੀਅਸ ਬੰਦੇ ਵੀ ਜਾ ਕੇ ਚੋਰੀ ਦਾ ਮਾਲ ਲਾ ਕੇ ਤੇ ਗੁਰਦੁਆਰੇ ਤੇ ਲਾ ਦੇ, ਮੈਂ ਇਹਨਾਂ ਦੇ ਹੱਥ ਕਿਉਂ ਨਾ ਵੱਢ ਸਕਾਂ? ਗੁਰੂ ਨਾਨਕ ਦੀ ਬਾਣੀ ਸਾਡੇ ਲਈ ਹੈ, ਜੇ ਮਹਾਕਾ ਕਰਮ ਹੋਏ
ਕਰਮ ਹੋਏ ਪਿੱਤਰੀ ਦੇ ਅੱਗੇ ਵਰਤ ਸਿਆਣੀਏ ਪਿੱਤਰੀ ਚੋਰ ਕਰੇ ਵੱਡੀਏ ਹੱਥ ਦੁਲਾਲ ਕੇ ਮੁਸਤੀ ਇਹ ਕਰੇ
ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਕਰ ਖੱਟੀ ਬਿਸ਼ੱਕ
ਦੌਲਤ ਜਮ੍ਹਾਂ ਕਰਨੀ ਕੋਈ ਮਾੜੀ ਚੀਜ਼ ਨਹੀਂ ਹੈ
ਰਾਜੋ ਕੁਮਾਰ ਖੂਬ ਚੰਗੀ ਤਰ੍ਹਾਂ ਹੈ ਕਿਸੇ ਗਰੀਬ ਦਾ ਬੁਖਾਰ ਆ ਹਿਰਦਾ ਔਰ ਸਾਰੀਆਂ ਫਿਰ ਉਹਦੀ ਚੀਜ਼ ਤੂੰ ਦਾਨ ਕਰ ਪੁੰਨ ਕਰ ਦੇਹ ਕਰ ਕੇ ਅੱਗੇ ਮਿਲੇਗਾ
ਲੇਕਿਨ ਜੇ ਚੋਰੀ ਦਾ ਮਾਰ ਜਾਓ ਤਾਂ ਫਿਰ ਮੀਨ ਕਿਸੇ ਦੀ ਆਤਮਾ ਦਿਖਾ ਕੇ ਹੀਆ ਤਾਹੂ ਨਾ ਦਿਖਾਏ
ਫਰੀਦ ਦੇ ਸਲੋਕ ਚ ਅਖੀਰ ਤੇ ਕਿਸੇ ਦਾ ਹਿਰਦਾ ਨਾ ਸੁੱਕ ਜਾਏ ਮਜ਼ਦੂਰ ਦੀ ਮਜ਼ਦੂਰੀ ਉਹਦੇ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਜੇਬ ਚ ਪਾ ਕਿਉਂਕਿ ਉਹ ਹੱਕ ਅੱਗੇ ਨਿਬੜਨਾ ਮੈਂ ਸਭ
ਜੇ ਮੁਹਾਕਾ ਕਰਮ ਹੋਏ ਕਰਮ ਪਿੱਤਰੀ ਦੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਫਿਰ ਉਹ ਕਹਿਣ ਲੱਗੇ ਜੀ ਇਹ ਤੇ ਉਹ ਕਹਿਣ ਕੇ ਨਹੀਂ ਇਹ ਜਿੰਨੇ ਮਾਂ ਬਾਪ ਹੈ ਨੇ ਜਿਹਨਾਂ ਨੇ ਇਹਨੇ ਦਾਨ ਕੀਤਾ ਇਹਨਾਂ ਨੂੰ ਚੋਰਾਂ ਦੀ ਜੂਨ ਦੇ ਦਿਓ ਆ ਜਾ ਕੇ ਉਹ ਫਿਰ ਜਿੰਨੇ ਚੋਰ ਇੱਥੇ ਬਣਦੇ ਨਾ ਤੇ ਉਹਨਾਂ ਦਾ ਉਹ ਹਾਲ ਹੈ ਮਹਾਰਾਜ ਦੀ ਬਾਣੀ ਸੱਚ ਹੈ ਲੇਕਿਨ ਮਹਾਰਾਜ ਕਹਿੰਦੇ ਜਿਹੜਾ ਦੁਨੀਦਾਰ ਸੀ ਨਾ ਉਹ ਸੁਨੀ ਚੰਦ ਨੂੰ ਕਹਿਣ ਲੱਗੇ ਉਹ ਭਾਈ ਤੇਰਾ ਪਿਓ ਤੇ ਭੁੱਖਾ ਹੀ ਆ ਬਘਿਆੜ ਦੀ ਜੂਨ ਚ ਉਹ ਕਹਿੰਦੇ ਜੀ ਜਾ ਕੇ ਥਾਲ ਲਿਜਾ ਕੇ ਦੇਖ ਲੈ ਉਹ ਜਾ ਕੇ ਦੇਖਿਆ ਬਾਕੀਆਂ ਨੂੰ ਸਹਿ ਸੁਭਾ ਮਿਲਿਆ ਇੱਦਾਂ ਨਹੀਂ ਕਿ ਹਾਰ ਅਸੀਂ ਤੇ ਮਹਾਰਾਜ ਦੀ ਜਿਹੜੀ ਚੀਜ਼ ਉਹਨਾਂ ਨੇ ਅਖੀਰ ਤੇ ਕਹੀ ਉਹਦੇ ਲਾਉਣਾ ਉਹ ਆ ਗਿਆ ਜੀ ਪੈਰ ਹੀ ਪੈ ਗਿਆ ਮਹਾਰਾਜ ਥੋੜਾ ਜਿਹਾ ਬ੍ਰਹਮ ਗਿਆਨ ਪਤਾ ਲੱਗਾ ਵੀ ਉਹ ਮਿੰਟ ਕੁਛ ਮੱਤ ਮਿਲਣ ਲੱਗੀ ਬੜਾ ਪਾਰਾ ਮਾਲਦਾਰ ਸੀ ਦੁਨੀ ਚੰਦ ਲਾਹੌਰ ਵਾਲਾ ਕਹਿੰਦੇ ਅੱਛਾ ਭਾਈ ਅਸੀਂ ਚੱਲੇ ਹਾਂ ਫਕੀਰ ਆਦਮੀ ਆ ਸਾਡੀ ਸੂਈ ਸਾਂਭ ਕੇ ਰੱਖ ਛੱਡੀ ਤੇ ਅੱਗੇ ਜਾ ਕੇ ਤੈਥੋਂ ਲੈ ਲਾ ਉਹਨੇ ਸਾਧੂਆਂ ਦਾ ਅੱਖ ਮਰ ਕੇ ਸੀਗੀ ਨਾ ਸੂਈ ਤੇ ਲੈ ਲਈ ਜਿਹੜਾ ਮਾਇਆ ਧਾਰੀ ਹੁੰਦਾ ਨਾ ਆਪ ਅੰਨਾ ਗੋਲਾ ਹੁੰਦਾ ਉਹਦੀ ਬਹੁਤੀ ਸੂਝ ਨਹੀਂ ਹੁੰਦੀ ਤੇ ਹਮੇਸ਼ਾ ਉਹਦੇ ਘਰ ਵਾਲੀ ਬੜੀ ਸਿਆਣੀ ਹੁੰਦੀ ਇਹ ਆਮ ਤੁਰੀ ਆਉਂਦੀ ਉਹ ਜਦੋਂ ਸੂਈ ਲੈ ਕੇ ਘਰ ਆਇਆ ਉਹ ਘਰ ਵਾਲੀ ਕੋਈ ਬ੍ਰਹਮ ਗਿਆਨ ਨਾਲ ਲੱਗੀ ਉਹ ਕਹਿੰਦੇ ਤੂੰ ਆਹ ਕੀ ਕਰਿਆ ਕਹਿੰਦੇ ਕਿਉਂ ਕਹਿੰਦੇ ਤੂੰ ਸੂਈ ਲੈ ਆ ਕਹਿੰਦੇ ਫਿਰ ਤੂੰ ਕਹਿ ਕੇ ਕੀ ਆਇਆ ਉਹਨਾਂ ਨੇ ਕੀ ਕਿਹਾ ਸੀ ਜੀ ਉਹਨਾਂ ਨੇ ਕਿਹਾ ਸੀ ਉਹ ਦੋ ਸਾਧੂ ਸੀ ਉਹਨਾਂ ਨੇ ਕਿਹਾ ਸੀ ਬਾਬਾ ਜੀ ਨਾ ਵੀ ਇਹ ਸੂਈ ਤੂੰ ਸਾਂਭ ਕੇ ਰੱਖੀ ਜਦੋਂ ਤੂੰ ਅੱਗੇ ਜਾਏਗਾ ਤੇ ਤੈਥੋਂ ਲੈ ਲਵਾਂ ਉਹ ਕਹਿੰਦਾ ਵੀ ਅੱਗੇ ਚ ਕੱਖ ਨੀ ਜਾਣਾ ਉਹ ਕਮਰ ਦੇ ਪੁੱਜਿਆ ਤੂੰ ਆ ਸੂਈ ਲੈ ਕਰਦਾ ਉੱਥੇ ਕੱਖ ਨੀ ਅੱਗੇ ਜਾਂਦਾ ਕਹਿੰਦੇ ਹੈ ਅੱਗੇ ਕੱਖ ਨੀ ਜਾਂਦਾ ਉੱਥੇ ਗਿਆਨ ਹੋ ਗਿਆ ਦੌੜਾ ਦੌੜਾ ਭੱਜਾ ਮੁੜ ਕੇ ਫੇਰ ਬੁਲਾਇਆ ਉਹਨਾਂ ਕਹਿੰਦੇ ਮਹਾਰਾਜ ਮੈਨੂੰ ਤੇ ਪਤਾ ਨੀ ਆ ਸੂਈ ਆਪਣੀ ਲੈ ਉਹ ਕਹਿਣ ਲੱਗੇ ਜਾ ਵਾਪਸ ਕਰਕੇ ਆ ਕਹਿੰਦੇ ਜੀ ਨਹੀਂ ਇਹ ਕੁਛ ਨੀ ਨਾਲ ਜਾਣਾ ਉਹ ਕਹਿੰਦਾ ਇਹਦੀਆਂ ਧਜਾਂ ਕਿੱਦਾਂ ਨੇ ਜਾਏਗਾ ਇਹਦੀ ਦੌਲਤ ਇਕੱਠੀ ਕੀਤੀ ਹੈ ਮਰਨ ਤੋਂ ਬਾਅਦ ਕਿੱਦਾਂ ਨਾਲ ਲੈ ਕੇ ਲੈ ਗਿਆਨ ਹੋ ਗਿਆ ਪੈਰਾਂ ਤੋਂ ਸੁੱਟ ਗਿਆ ਕਹਿੰਦਾ ਮਹਾਰਾਜ ਕੀ ਕਰਾਂ ਪਹਿਲਾਂ ਸਿੱਖ ਬਣਾਇਆ ਇਹਦੇ ਆਪਣੇ ਘਰ ਨੂੰ ਧਰਮਸਾਲ ਬਣਾ ਦੇ ਇੱਥੇ ਰੱਬ ਦਾ ਨਾਂ ਲੈ ਨਾਮ ਜਪ ਔਰ ਸਾਰੀ ਇਹ ਦੌਲਤ ਵੰਡ ਦੇ ਤੇ ਆਪੇ ਪਹਿਲੀ ਧਰਮਸਾਲ ਸੀ ਜਿਹੜੀ ਲਾਹੌਰ ਚ ਕਹਿ ਕੋਈ ਅੱਗੇ ਚੀਜ਼ ਨੀ ਜਾਂਦੀ ਇਸ ਕਰਕੇ ਉਹ ਜਿਹੜਾ ਦੁਨੀਆਦਾਰ ਹੈ ਨਾ ਵੱਡਾ ਸਾਰਾ ਮਾਲਦਾਰ ਉਹ ਵੱਡਾ ਹੋ ਗਿਆ ਵੱਡਾ ਹੋਣਾ ਪੰਜਾਬੀ ਚ ਕਹਿੰਦੇ ਫਲਾਨਾ ਵੱਡਾ ਹੋ ਗਿਆ ਜੀ ਉਹਨੂੰ ਮਰ ਜਾਣ ਨੂੰ ਕਹਿੰਦੇ ਵੱਡਾ ਜਿਹੜੀ ਦੁਨੀਆਦਾਰ ਉਹਨਾਂ ਦੇ ਗਾਲ ਚ ਸੰਗਲ ਪਾ ਕੇ ਲੈ ਜਾਂਦੇ ਜੰਮੂ ਖੁੱਲਾ ਵੀ ਨੀ ਛੱਡਦੇ ਕਰਤੂਤਾਂ ਵਾਚਿਆ ਜਾਣੀਆਂ ਕਰਨੀ ਕੀਰਤ ਹੋ ਰਹੀਆਂ ਕਿ ਹਰ ਕੀਰਤ ਦਾ ਸੰਗਤ ਹੈ ਇਹ ਕੀਰਤ ਮੈਨੇ ਆ ਤੇਰੀਆਂ ਕਰਤੂਤਾਂ ਇਹ ਅੱਗੇ ਜੁੱਤੀਆਂ ਤੇ ਜੁੱਤੀਆਂ ਪੈਂਦੀਆਂ ਜਿੱਦਾਂ ਥਾਣੇ ਚ ਪੈਂਦੇ ਲਿਖੀ ਚੀਜ਼ ਹੈ ਛੱਡਿਆ ਬੱਚੇ ਖਰੇ ਮੈਨੂੰ ਕਿੱਥੇ ਲਏ ਇੱਥੇ ਤੇ ਕੋਈ ਸੁਣਦਾ ਵੀ ਨਹੀਂ ਹੈ ਹੁਣ ਸੁਣੀਏ ਆਪਣੇ ਮਨ ਨੂੰ ਕਹਿੰਦੇ
ਧੌਲੇ ਪੱਟਦਾ ਸੀ ਕਿ ਮੈਂ ਜਵਾਨ ਦਿਸਾਂ, ਤੈਨੂੰ ਨੀ ਸੀ ਪਤਾ ਜਿੱਥੇ ਤੇਰਾ ਸਾਰਾ ਹੀ ਵੇਹ ਸੀ ਜੜ ਹੋ ਗਿਆ, ਕਿਹੜੇ ਕਿਹੜੇ ਧੌਲੇ ਪੱਟੇ, ਤੂੰ ਬੜੇ ਭੇਖ ਖੜੇ ਕਰਦੇ ਰਿਹਾ ਇਸ ਤੇ, ਕਈ ਮਸਨੂਈ ਮੂੰਹ ਲਾਉਂਦਾ ਰਿਹਾ ਤੇ ਮਾਰ ਤੂੰ ਬਣਦੇ ਰਿਹਾ, ਤੇਰੇ ਜਿਹੜਾ ਰੂਪ ਸੁਹਾਵਣਾ ਸੀ ਤੈਨੂੰ ਪਤਾ ਨੀ ਸੀ। ਤੇਰਾ ਜੋ ਮਨ ਕਹਿੰਦਾ ਰਿਹਾ ਤੂੰ ਉਦਾਂ ਹੀ ਪਾਉਂਦਾ ਰਿਹਾ, ਤੇ ਤੈਨੂੰ ਪਤਾ ਨੀ ਸੀ ਅੱਗੇ ਭੀੜੇ ਰਾਹ ਕੇ ਜਾਣਾ ਕਿ ਔਖੇ ਰਾਹ ਕੇ ਲੰਘਣੇ। ਨੰਗਾ ਕਿੱਦਾਂ ਤੇਰੇ ਸਾਰੇ ਜਿੰਦੇ ਕੀਤੇ ਸ਼ੀਟ ਰੋਲ ਸਾਹਮਣੇ ਲਿਆ ਕੇ ਨਾ ਤੂੰ ਫਿਰ ਕੰਬਲ ਨਾ ਪਾਉਣਾ, ਤੂੰ ਕਹਿਣਾ ਇਹ ਮੈਨੂੰ ਸਾਰਾ ਹੀ ਨੰਗਾ ਕਰ ਦਿੱਤਾ। ਮਨ ਦਾ ਨੰਗਾ ਕੀ ਹੋਣਾ, ਕੱਪੜ ਨੂੰ ਸੁਹਾਵਣਾ ਤੇ ਇੱਥੇ ਰਹਿ ਗਿਆ, ਉੱਥੇ ਨੰਗਾ ਦ੍ਰੋਪਦੀ ਨੂੰ ਨੰਗਾ ਥੋੜਾ ਕਰਨਾ, ਉਹ ਨੰਗਾ ਮਨ ਦਾ ਹੋਣਾ ਉਹਦੇ ਉਹਦਾ ਸਾਰੇ ਪਾਠ ਖੁੱਲ ਗਏ। ਨੰਗਾ ਤੂੰ ਉਸ ਵੇਲੇ ਨਾ ਡਰਾਉਣਾ ਦਿਸਣਾ ਕੰਬੜਿਆ ਹੋਣਾ, ਜਦ ਤੇਰੇ ਨੰਗਾ ਕਰ ਦਿੱਤਾ ਨਾ ਧਰਮਰਾਜ ਨਾ, ਤੂੰ ਕਹਿਣਾ ਜੀ ਹਾਂ ਮੈਂ ਕੀਤੇ ਆ, ਭਾਵੇਂ ਤੂੰ ਲੁਕ ਕੇ ਵੀ ਸਭ ਕੁਛ ਔਖਣ ਕੀਤਾ ਹੋਏਗਾ ਉਹ ਵੀ ਉੱਥੇ ਜ਼ਾਹਰ ਹੋ ਜਾਣਾ, ਫਿਰ ਉਹ ਕਹਿਣਾ ਵੀ ਤੂੰ ਉਸ ਵੇਲੇ ਕੰਬਣਾ ਤਾਂ ਦਿੱਤੇ ਖਰਾ ਪੰਜਾਬੀ ਦੀ ਪੁਰਾਣੀ ਬੋਲੀ ਆ ਫਿਰ, ਉਹ ਕਹਿੰਦੇ ਫਿਰ ਤੂੰ ਬੜਾ ਖਰਾ ਡਰਾਵਣਾ ਦੇਖਣਾ, ਬਹੁਤਾ ਹੀ ਡਰਾਵਣਾ ਚੰਗਾ ਉਹਦੇ ਨਾਲ ਹੈ, ਚੰਗਾ ਵੀ ਉਹਨੇ ਕੀਤਾ ਇੱਕ ਨਾਮ ਨਹੀਂ ਜਪਿਆ, ਬੜੀ ਬੁਰੀ ਗੱਲ ਹੈ। ਇੱਕ ਗੁਣ ਹੈ ਗੁਣ ਗੋਬਿੰਦ ਗਾਇਓ ਨਹੀਂ, ਗੁਣ ਕਹਿੰਦੇ ਰੱਬ ਦੇ ਉਹ ਹੈ ਨਾਮ ਜਪਣਾ, ਇੱਕ ਔਗੁਣ ਹੈ ਤੂੰ ਨਾਮ ਜਪਣ ਵਾਲਾ ਤੇ ਕੰਮ ਕੀਤਾ ਨੀ, ਕਰੇ ਨਾਮ ਨੀ ਜਪਦੇ ਹੋ ਕਹਿੰਦੇ ਜੀ ਠੀਕ ਆ ਜੀ ਔਗਣ ਤੇ ਕੰਮ ਕੀਤਾ ਨੀ, ਜੇ ਕੰਮ ਕੀਤੇ ਠੀਕ ਹੈ ਸਾਨੂੰ ਵੀ ਹੋ ਜਾਂਦਾ ਮਾਰੇ ਤੇ ਲਿਖਿਆ ਕਰ ਜਿਹੜਾ ਔਗਣ ਉਹ ਔਗਣ ਦਾ ਮਤਲਬ ਹੀ ਹੈ ਨਾਮ ਨਹੀਂ ਜਪਣਾ, ਦੁਨੀਆਂ ਦੇ ਬਾਕੀ ਸਾਰੇ ਕੰਮ ਹੀ ਔਗਣ ਹੈ ਤੇ ਬੜੀ ਭੇਦ ਦੀ ਚੀਜ਼ ਆ ਸਾਰੀ ਬਾਣੀ। ਉੱਥੇ ਤੇ ਲਿਖਿਆ ਬੰਦਾ ਚੰਗਾ, ਚੰਗਾ ਵੀ ਤੇਰੇ ਨਾਲ ਜਾਣਾ ਉੱਥੇ ਸਭ ਕੁਛ, ਫਿਰ ਪਛਤਾਉਣਾ ਕਿਉਂ, ਪਛਤਾਉਣਾ ਤਾਂ ਕਿ ਤੂੰ ਜਿਹੜਾ ਗੁਣ ਵਾਲਾ ਕੰਮ ਹੈ ਰੱਬ ਜਪਣ ਵਾਲਾ ਉੱਥੇ ਕੀਤਾ ਹੀ ਨਹੀਂ।
ਗੀਤ ਕੇ ਬੰਧਨ ਤੋੜ ਨਾ ਸਾਥ,
ਗੀਤ ਕੇ ਬੰਧਨ ਤੋੜ ਨਾ ਸਾਥ, ਤਾਂ ਜਾਂਦਾ
ਕਿਹਾ ਮਿੱਤਰਦਾ ਰੱਬ ਨੂੰ
ਹੋਮੇ ਜਲਿਆ ਮਨੋ
ਵਿਸਾਰੇ ਜਲਿਆ ਮਨੋ ਵਿਸਾਰੇ
ਬਹੁਤ ਭੈੜੀ ਚੀਜ਼ ਹੈ ਇਹਨੂੰ ਜੋ ਜੋ ਬਾਣੀ ਚ ਪੜੋਗੇ ਦੁਨੀਆਂ ਨੂੰ ਇਨਸਾਨ ਰੋਗ ਹੀ ਹੋਈ ਹੈ ਹੋਮੇ ਨੂੰ ਮਾਰਨਾ ਹੀ ਸਿੱਖੀ ਹੈ
ਹੋਮੇ ਜਲਿਆ ਮਨੋ ਵਿਸਾਰੇ
ਉੱਥੇ ਕੀ ਹੋਏਗਾ ਉੱਥੇ ਤੇਰੀ ਤਲਵਾਰਾਂ ਪੈਣਗੀਆਂ ਖੜਕ ਤੈਨੂੰ ਖੜਕਣ ਤਲਵਾਰ ਹੁੰਦੀ ਇੱਕ ਖੜਕ ਹੁੰਦੀ ਹੈ ਬਹੁਤ ਭਾਰੀ ਤਲਵਾਰ ਮੋਟੇ ਲੋਹੇ ਵਾਲੀ ਸੀ ਉਹ ਛੋਟੀ ਜਿਹੀ ਹੁੰਦੀ ਪਰ ਬੜੀ ਭਾਰੀ ਹੁੰਦੀ ਉਹਨੂੰ ਖੜਕ ਕਹਿੰਦੇ ਕਰਾਰੇ ਕਹਿੰਦੇ ਜੀ ਤੁਸੀਂ ਉਹ ਬੜੀਆਂ ਨੂੰ ਕਰਾਰੀਆਂ ਜੁੱਤੀਆਂ ਪਈਆਂ ਕਰਾਰੀਆਂ ਕਹਿੰਦੇ ਬਹੁਤ ਫਿਰ ਉਸ ਮੇਰੇ ਨਾਮ ਮੰਗਦਾ ਕਹਿੰਦਾ ਹਾਏ ਓਏ ਹੁਣ ਮੈਨੂੰ ਕੋਈ ਨਾਮ ਦੇ ਦਿਓ ਤੇ ਮੈਂ ਛੁੱਟ ਜਾਵਾਂ ਇਹਨਾਂ ਕੋਲੋਂ
ਆਪ ਕਿਆ ਕਹੀਏ ਨਾਮ ਨਾ ਮਿਲੇ
ਹੇ ਰੋ ਕਾਰ ਤੇ ਮੁਕਤ ਭਏ।